ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟ ਜਗ ਅੰਧ ਹੈ, ਅੰਧ ਕਰਮ ਕਮਾਏ। ਸਬਦ ਸਿਉ ਚੇਤਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਤਾਮਸ ਲਗਾ ਸਦਾ ਫਿਰੈ, ਅਹਨਸ ਜਲਤ ਬਿਆਏ। ਜੋ ਤਿਸ ਭਾਵੈ ਸੋ ਥੀਆ, ਕਹਿਣਾ ਕਿਛੁ ਨਾ ਜਾਏ। ਨਾਨਕ ਬਿਨ ਸਤਿਗੁਰ ਭੇਟ ਜਗ ਅੰਧ ਹੈ, ਅੰਧ ਕਰਮ ਕਮਾਏ। ਸਬਦ ਸਿਉ ਚੇਤਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਤਾਮਸ ਲਗਾ ਸਦਾ ਫਿਰੈ, ਅਹਨਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਆ, ਕਹਿਣਾ ਕਿਛੁ ਨਾ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ। ਗੁਰੂ ਦੁਆਰੈ ਹੋਏ ਕਾ ਸਾਹਿਬ ਸੰਭਾਲਿਓ। ਸਾਹਿਬ ਸਦਾ ਹਜ਼ੂਰ ਹੈ, ਪਰਮੇ ਕੇ ਸੌਦ ਕਟ ਕਾ ਅੰਤਰ ਜੋਤ ਤਰੇ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ। ਸਤਿਗੁਰ ਕਾ ਭਾਣਾ ਚਿਤ ਰੱਖ, ਸੰਜਮ ਸੱਚਾ ਨੇ। ਨਾਨਕ ਐਥੇ ਸੁਖੇ ਅੰਦਰ ਰਾਖਸੀ, ਅੱਗੇ ਹਰਿ ਸਿਉ ਕੇਲ ਕਰੇ। ਪੌੜੀ ਆਪੇ ਭਾਰ ਅਠਾਰੇ, ਬਨਸਪਤ ਆਪੇ ਹੀ ਫਲ ਲਾਏ। ਆਪੇ ਮਾਲੀ ਆਪ ਸਭ ਸਿੰਚਾਇ, ਆਪੇ ਹੀ ਮੋਹਿ ਪਾਏ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਿਵਾਏ। ਆਪੇ ਸਾਹਿਬ ਆਪੇ ਹੈ ਰੱਖ, ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੈ ਹਰ ਕਰਤੈ ਕੀ ਜਿਸ ਨਾ ਤਿਲ ਨਾ ਤਮਾਏ ਆਪੇ ਸਾਹਿਬ ਆਪੇ ਹੈ ਰੱਖਾ ਆਪੇ ਰਹਿਆ ਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੈ ਕੀ ਜਿਸ ਨਾ ਤਿਲ ਨਾ ਤੁਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੁੱਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪ੍ਰਾਪਤ ਹੋਇਆ ਹੈ ਜੋ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਿਹਾਗੜੇ ਦੀ ਵਾਰ ਵਿੱਚੋਂ ਹੈ ਜਿਸ ਦੇ ਵਿੱਚ ਦੋ ਸਲੋਕ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਹਨ। ਸ਼ਬਦ ਦੀ ਆਰੰਭਤਾ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਸਾਨੂੰ ਸਮਝਾ ਰਹੇ ਹਨ ਕਿ ਪੂਰੇ ਗੁਰੂ ਨੂੰ ਮਿਲਣ ਤੋਂ ਬਗੈਰ ਇਸ ਸੰਸਾਰ ਦੇ ਜੀਵਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ। ਕਿਉਂਕਿ ਇਸ ਜਗਤ ਦੇ ਵਿੱਚ ਬਹੁਤ ਸਾਰਾ ਡੰਬ ਬਹੁਤ ਸਾਰਾ ਪਖੰਡ ਚੱਲਦਾ ਰਹਿੰਦਾ ਹੈ। ਸੰਸਾਰ ਦੇ ਲੋਕ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਬਜਾਏ ਅਧੂਰਿਆਂ ਦੇ ਨਾਲ ਕੱਚਿਆਂ ਦੇ ਨਾਲ ਜੁੜ ਜਾਂਦੇ ਹਨ, ਜਿਸ ਦਾ ਇਹ ਨਤੀਜਾ ਨਿਕਲਦਾ ਹੈ ਕਿ ਫਿਰ ਬਹੁਤ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ, ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ। ਕਹਿੰਦੇ ਜੇ ਪੂਰੇ ਗੁਰੂ ਨੂੰ ਛੱਡ ਕੇ ਅਧੂਰਿਆਂ ਦੇ ਪਿੱਛੇ ਲੱਗੋਗੇ, ਉਹਨਾਂ ਦੀ ਸੇਵਾ ਕਰੋਗੇ, ਉਹ ਕੀਤੀ ਹੋਈ ਸੇਵਾ ਤੁਹਾਨੂੰ ਔਖੀਆਂ ਕਰੇਗੀ। ਇਸ ਕਰਕੇ ਪੂਰੇ ਗੁਰੂ ਦੀ ਸੇਵਾ ਦੇ ਵਿੱਚ ਲੱਗੋ, ਜੋ ਪਰਮੇਸ਼ਰ ਦਾ ਰੂਪ ਹੈ, ਜਿਸ ਦੇ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਭਿੰਨ ਭੇਦ ਨਹੀਂ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸੰਪਰਦਾਇ ਮਹਾਂਪੁਰਸ਼ ਇੱਕ ਗਾਥਾ ਦਾ ਜ਼ਿਕਰ ਕਰਿਆ ਕਰਦੇ ਹਨ, ਉਹ ਕਹਿੰਦੇ ਇੱਕ ਅੰਧਾ ਵਿਅਕਤੀ ਰਸਤੇ ਦੇ ਵਿੱਚ ਦੂਸਰੇ ਅੰਧੇ ਵਿਅਕਤੀ ਨੂੰ ਪੁੱਛਦਾ ਹੈ ਕਿ ਮਿੱਤਰਾ, ਮੈਂ ਫਲਾਣੀ ਮੰਜ਼ਿਲ 'ਤੇ ਪਹੁੰਚਣਾ ਹੈ, ਤੂੰ ਇੰਜ ਕਰ ਕਿ ਮੈਨੂੰ ਰਸਤਾ ਸਮਝਾ। ਉਹ ਰਸਤਾ ਦੱਸਣ ਵਾਲਾ ਵਿਅਕਤੀ ਆਖਦਾ ਹੈ ਕਿ ਮੈਂ ਅੱਗੇ ਅੱਗੇ ਤੁਰਿਆ ਜਾਂਦਾ ਹਾਂ, ਤੂੰ ਮੇਰੇ ਪਿੱਛੇ ਪਿੱਛੇ ਤੁਰਿਆ ਆ। ਹੁੰਦਾ ਇਹ ਹੈ ਕਿ ਅੱਗੇ ਚੱਲ ਕੇ ਇੱਕ ਖੂਹ ਆ ਜਾਂਦਾ ਹੈ, ਜਿਸ ਦੇ ਵਿੱਚ ਪਹਿਲਾਂ ਰਸਤਾ ਦੱਸਣ ਵਾਲਾ ਵਿਅਕਤੀ ਡਿੱਗਦਾ ਹੈ, ਉਸ ਦੇ ਪਿੱਛੇ ਹੀ ਫਿਰ ਜਿਹੜਾ ਦੂਸਰਾ ਅੰਧਾ ਵਿਅਕਤੀ ਸੀ ਉਹ ਜਾ ਕੇ ਡਿੱਗ ਪੈਂਦਾ ਹੈ। ਕਿਉਂਕਿ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਰਸਤਾ ਦੱਸਣ ਵਾਲੇ ਸਮਝ ਰਹੇ ਹਨ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰਾਮਕਲੀ ਰਾਗ ਦੇ ਵਿੱਚ ਇਹ ਬਚਨ ਵੀ ਆਉਂਦੇ ਹਨ, ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ, ਸੋ ਕਿਉਂ ਉੱਜੜ ਪਾਏ। ਕਹਿੰਦੇ ਇੱਕ ਅੰਧੇ ਦੇ ਪਿੱਛੇ ਦੂਸਰਾ ਅੰਧਾ ਵਿਅਕਤੀ ਹੀ ਚੱਲ ਸਕਦਾ ਹੈ, ਜਿਸ ਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ ਹਨ ਉਹ ਅੰਧੇ ਦੇ ਪਿੱਛੇ ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਜਿਹੜਾ ਬਿਲਕੁਲੋਂ ਹੀ ਗੁਰਮਤਿ ਤੋਂ ਕੋਰਾ ਹੈ, ਜਿਹੜਾ ਗੁਰੂ ਦੀ ਸਿੱਖਿਆ ਤੋਂ ਹੀਣਾ ਹੈ, ਉਸ ਨੂੰ ਕੋਈ ਵੀ ਆਪਣੇ ਪਿੱਛੇ ਲਗਾ ਸਕਦਾ ਹੈ। ਉਹ ਅੰਧਾ ਵਿਅਕਤੀ ਆਖਣ ਲੱਗਾ ਬਈ ਮੈਂ ਤਾਂ ਅੰਧਾ ਸੀ, ਤੂੰ ਮੈਨੂੰ ਰਸਤਾ ਦੱਸ ਰਿਹਾ ਸੀ, ਬਈ ਤੂੰ ਆਪ ਹੀ ਖੂਹ ਦੇ ਵਿੱਚ ਡਿੱਗ ਪਿਆ, ਜੇ ਤੈਨੂੰ ਰਸਤੇ ਦਾ ਨਹੀਂ ਪਤਾ ਸੀ, ਜੇ ਤੂੰ ਵੀ ਅੰਧਾ ਸੀ ਤਾਂ ਫਿਰ ਤੂੰ ਮੈਨੂੰ ਰਸਤਾ ਕਿਉਂ ਦੱਸਣਾ ਸੀ। ਆਖਣ ਲੱਗਾ ਕਿ ਮੈਂ ਤੈਨੂੰ ਰਸਤਾ ਇਹ ਗੁੜ ਦੇ ਲਾਲਚ ਦੇ ਵਿੱਚ ਦੱਸਿਆ ਹੈ, ਤੂੰ ਕਿਹਾ ਸੀ ਵੀ ਮੈਂ ਤੈਨੂੰ ਗੁੜ ਦੇਵਾਂਗਾ, ਇਸ ਕਰਕੇ ਮੈਨੂੰ ਰਸਤਾ ਦੱਸ। ਇਹੀ ਕੁਝ ਹੋ ਰਿਹਾ ਹੈ। ਥੋੜ੍ਹਾ ਬਹੁਤਾ ਕਿਸੇ ਨੇ ਜਪ ਕਰ ਲਿਆ, ਥੋੜ੍ਹਾ ਬਹੁਤਾ ਕਿਸੇ ਨੇ ਤਪ ਕਰ ਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ, ਉਹ ਕਹਿੰਦੇ ਜਪ ਤਪ ਦੇ ਬਲ ਦੇ ਨਾਲ ਇੱਕ ਅੱਧ ਗੱਲ ਪੂਰੀ ਹੋ ਜਾਂਦੀ ਹੈ, ਅੱਗੋਂ ਫਿਰ ਭਾਂਡੇ ਸਾਫ਼ ਹੋ ਜਾਂਦੇ ਹਨ, ਅੱਗੋਂ ਉਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ। ਪਰ ਕਹਿੰਦੇ ਲੋਕ ਜਦ ਪੂਜਾ ਪ੍ਰਤਿਸ਼ਠਾ ਕਰਨ ਲੱਗ ਪੈਂਦੇ ਹਨ ਫਿਰ ਉਹਨਾਂ ਨੂੰ ਲਾਲਚ ਪੈ ਜਾਂਦਾ ਹੈ ਵੀ ਇਹ ਤਾਂ ਬੜਾ ਸੋਹਣਾ ਸਾਡਾ ਕੰਮ ਚੱਲ ਪਿਆ ਹੈ, ਹੁਣ ਆਪਾਂ ਹੋਰ ਲੋਕਾਂ ਨੂੰ ਆਪਣੇ ਪਿੱਛੇ ਲਗਾਈਏ। ਇਹ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ। ਕਹਿੰਦੇ ਗੁਰੂ ਨਾਨਕ ਦਾ ਘਰ ਸਮੁੰਦਰ ਦੀ ਤਰ੍ਹਾਂ ਹੈ, ਇੱਥੇ ਬਰਕਤਾਂ ਕਦੇ ਮੁੱਕਦੀਆਂ ਨਹੀਂ, ਇੱਥੇ ਹਮੇਸ਼ਾ ਵੱਧਦੀਆਂ ਰਹਿੰਦੀਆਂ ਹਨ। ਤਾਂ ਹੀ ਭਗਤਾਂ ਨੇ ਫਰਮਾਇਆ ਹੈ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਕਹਿੰਦੇ ਸਮੁੰਦਰ ਨੂੰ ਕਦੇ ਵਾਸਤੇ ਛੱਡਣਾ ਨਹੀਂ ਚਾਹੀਦਾ, ਸਮੁੰਦਰ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਹੀਰੇ ਰਤਨ ਪੰਨੇ ਸਮੁੰਦਰਾਂ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ, ਛੱਪੜਾਂ ਦੇ ਵਿੱਚੋਂ ਨਹੀਂ। ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਹੇ। ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਜੇ ਖਸਮੋ ਕੁੱਥੇ ਜਾਹੇ। ਕਹਿੰਦੇ ਐ ਸੰਸਾਰ ਦੇ ਲੋਗੋ, ਤੁਸੀਂ ਉਹਨਾਂ ਨੂੰ ਅੰਧੇ ਨਾ ਆਖੋ ਜਿਨ੍ਹਾਂ ਨੂੰ ਪ੍ਰਕਿਰਤਕ ਤੌਰ 'ਤੇ ਅੱਖਾਂ ਨਹੀਂ ਮਿਲੀਆਂ ਹੋਈਆਂ, ਕਿਉਂਕਿ ਇਸ ਜਗਤ ਦੇ ਵਿੱਚ ਬਹੁਤ ਸਾਰੇ ਐਸੇ ਅੰਧੇ ਹੋਏ ਹਨ ਜਿਨ੍ਹਾਂ ਨੇ ਬਾਹਰੀ ਸੰਸਾਰ ਦੇ ਵਿੱਚ ਵੀ ਬੜੀ ਤਰੱਕੀ ਕੀਤੀ ਅਤੇ ਰੂਹਾਨੀ ਜਗਤ ਦੇ ਵਿੱਚ ਵੀ ਬਹੁਤ ਸਾਰਾ ਨਾਮਣਾ ਖੱਟਿਆ। ਭਾਵੇਂ ਸੰਸਾਰ ਨੂੰ ਦੇਖਣ ਦੇ ਵਿੱਚ ਸਫਲ ਨਹੀਂ ਹੋਏ, ਪਰ ਨਿਰੰਕਾਰ ਨੂੰ ਦੇਖਣ ਦੇ ਵਿੱਚ ਉਹ ਸਫਲ ਹੋ ਗਏ। ਜਿਨ੍ਹਾਂ 15 ਭਗਤਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਉਹਨਾਂ ਦੇ ਵਿੱਚੋਂ ਹੀ ਇੱਕ ਨੇਤਰਹੀਣ ਭਗਤ ਵੀ ਹਨ ਜਿਨ੍ਹਾਂ ਦਾ ਨਾਮ ਹੈ ਭਗਤ ਸੂਰਦਾਸ ਜੀ, ਜਿਨ੍ਹਾਂ ਨੇ ਇੱਕ ਪੰਕਤੀ ਦੇ ਵਿੱਚ ਹੀ ਬਹੁਤ ਸਾਰਾ ਗੁਰਮਤਿ ਦਾ ਫਲਸਫਾ ਖੋਲ੍ਹ ਕੇ ਰੱਖ ਦਿੱਤਾ ਹੈ। ਕਹਿੰਦੇ ਐ ਸੰਸਾਰ ਦੇ ਲੋਕੋ, ਬਸ ਆਪਣੇ ਜੀਵਨ ਦੇ ਵਿੱਚ ਇੱਕ ਕੰਮ ਕਰਿਆ ਜੇ, ਮਾੜੀ ਸੰਗਤ ਨਾ ਕਰਿਆ ਜੇ। ਮਾੜੀ ਸੰਗਤ ਕਰੋਗੇ ਮਾੜੇ ਬਣ ਜਾਓਗੇ, ਚੰਗੀਆਂ ਦੀ ਸੰਗਤ ਕਰੋਗੇ ਜੀਵਨ ਬੁਲੰਦੀਆਂ ਨੂੰ ਛੋ ਜਾਵੇਗਾ। ਛਾੜ ਮਨ ਹਰ ਵਿਮੁੱਖਨ ਕੋ ਸੰਗ, ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸ਼ਬਦ ਦੀ ਆਰੰਭਤਾ ਦੇ ਵਿੱਚ ਫਰਮਾ ਰਹੇ ਹਨ ਕਿ ਪੂਰੇ ਗੁਰੂ ਤੋਂ ਬਗੈਰ ਜਗਤ ਦੇ ਜੀਵਨ ਦੇ ਵਿੱਚ ਕੇਵਲ ਅਤੇ ਕੇਵਲ ਭਟਕਣਾ ਹੁੰਦੀ ਹੈ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਭਾਈ ਸੁੰਦਰ ਜੀ ਨਾਮ ਦਾ ਗੁਰਸਿੱਖ ਆਇਆ ਜਿਸ ਦੀ ਜਾਤ ਚੱਡਾ ਕਰਕੇ ਲਿਖੀ ਹੋਈ ਹੈ ਇਤਿਹਾਸ ਦੇ ਵਿੱਚ। ਇਹ ਆਗਰੇ ਦਾ ਨਿਵਾਸੀ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੁਸੀਂ ਪੂਰੇ ਅਤੇ ਅਧੂਰੇ ਗੁਰੂ ਦੇ ਸੰਬੰਧ ਦੇ ਵਿੱਚ ਸਮਝਾਓ। ਸਤਿਗੁਰੂ ਜੀ ਆਖਣ ਲੱਗੇ, ਜਗਤ ਦੇ ਵਿੱਚ ਕਈ ਤਰ੍ਹਾਂ ਦੇ ਗੁਰੂ ਹਨ। ਕਹਿੰਦੇ ਇੱਕ ਭ੍ਰਿੰਗੀ ਗੁਰੂ ਹੁੰਦਾ ਹੈ। ਕਹਿੰਦੇ ਜਿਹੜੀ ਭ੍ਰਿੰਗੀ ਹੁੰਦੀ ਹੈ ਨਾ, ਉਹ ਖਾਸ ਕਿਸਮ ਦੀਆਂ ਕੀੜੀਆਂ ਦੇ ਨਾਲ ਜਦ ਆ ਕੇ ਮਿਲਦੀ ਹੈ, ਸੰਗਤ ਕਰਦੀ ਹੈ, ਤਾਂ ਉਹਨਾਂ ਕੀੜੀਆਂ ਨੂੰ ਵੀ ਖੰਭ ਲੱਗ ਜਾਂਦੇ ਹਨ, ਉਹ ਵੀ ਉੱਡਣ ਲੱਗ ਪੈਂਦੀਆਂ ਹਨ। ਕਹਿੰਦੇ ਕੁਝ ਐਸੇ ਗੁਰੂ, ਐਸੇ ਮੁਰਸ਼ਦ ਹੁੰਦੇ ਹਨ ਜਿਹੜੇ ਸਾਰਿਆਂ ਦਾ ਭਲਾ ਨਹੀਂ ਕਰ ਸਕਦੇ, ਜਿਨ੍ਹਾਂ ਦੀ ਪੂਰਬਲੀ ਬਹੁਤ ਸਾਰੀ ਕਿਸੇ ਦੀ ਕੋਈ ਕਮਾਈ ਹੋਵੇ ਉਸਨੂੰ ਮਿਲਦੇ ਹਨ, ਮਾੜਾ ਜਿਹਾ ਇਸ਼ਾਰਾ ਦਿੰਦੇ ਹਨ, ਅੱਗੇ ਹੀ ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਹੈ, ਥੋੜ੍ਹਾ ਬਹੁਤਾ ਉਹਨਾਂ ਦਾ ਭਲਾ ਹੋ ਜਾਂਦਾ ਹੈ। ਕਹਿੰਦੇ ਸਾਰੀਆਂ ਕੀੜੀਆਂ ਨੂੰ ਨਹੀਂ ਉਡਾ ਸਕਦੇ, ਉਹ ਕੇਵਲ ਖਾਸ ਕਿਸਮ ਦੀਆਂ ਕੀੜੀਆਂ ਨੂੰ। ਇੱਕ ਪਾਰਸ ਗੁਰੂ ਹੁੰਦਾ ਹੈ ਜਿਹੜਾ ਕਹਿੰਦੇ ਅੱਠਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਪਰ ਅੱਠਾਂ ਧਾਤਾਂ ਤੋਂ ਬਾਹਰ ਉਹ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ, ਨਾ ਆਪਣੇ ਜਿਹਾ ਪਾਰਸ ਹੀ ਬਣਾ ਸਕਦਾ ਹੈ, ਕਿਉਂਕਿ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ ਨਾ, ਜਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਬਾਣੀ ਪੜ੍ਹ ਰਹੇ ਸਨ, ਨਾਲੇ ਦੁੱਧ ਰਿੜਕ ਰਹੇ ਸਨ, ਕਰਨੀ ਕਾਮਣ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੈ ਛੂਟ ਸਮੂੜੇ, ਕਵਣ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਓਹਲੇ ਹੋ ਕੇ ਇਹ ਬਾਣੀ ਸੁਣ ਰਹੇ ਸਨ, ਆਖਣ ਲੱਗੇ ਵੀ ਮੇਰਾ ਜਿਹੜਾ ਮਨ ਹੈ ਨਾ ਉਹ ਮਨੂਰ ਹੋ ਚੁੱਕਿਆ ਹੈ, ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਮਨੂਰ ਨੂੰ ਸੋਨਾ ਨਹੀਂ ਬਣਾ ਸਕਦਾ, ਉਸਦੇ ਵਿੱਚ ਇੰਨੀ ਸਮਰੱਥਾ ਨਹੀਂ, ਕੀ ਮੇਰਾ ਵੀ ਭਲਾ ਹੋ ਸਕਦਾ ਹੈ? ਜਿਹੜਾ ਝੂਠ ਵਿੱਚ, ਜਿਹੜਾ ਫਰੇਬ ਵਿੱਚ, ਜਿਹੜਾ ਹੇਰਾ ਫੇਰੀ ਵਿੱਚ, ਜਿਹੜਾ ਨਸ਼ਿਆਂ ਵਿੱਚ, ਜਿਹੜਾ ਵਿਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕਿਆ ਹੋਇਆ ਜੀਵ ਹੋਵੇ, ਵਿਸ਼ਵਾਸ ਨਹੀਂ ਵੱਜਦਾ ਵੀ ਮੇਰਾ ਵੀ ਭਲਾ ਹੋ ਸਕਦਾ ਹੈ। ਪਰ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਮੋਹਰ ਲਗਾਈ ਹੈ, ਗੁਰੂ ਦੇ ਦਰ 'ਤੇ ਕੋਈ ਵੀ ਆਵੇ ਸਭ ਦਾ ਭਲਾ ਹੋ ਸਕਦਾ ਹੈ, ਸਤਿਗੁਰ ਦਾ ਘਰ ਬਹੁਤ ਵੱਡਾ ਹੈ। ਬੀਬੀ ਅਮਰੋ ਜੀ ਨੇ ਗੁਰਬਾਣੀ ਦੀ ਤੁਕ ਪੜ੍ਹੀ, ਆਖਣ ਲੱਗੇ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤਿਓ ਦੇਵੈ ਤੋ ਨਾਨਕ ਤ੍ਰਿਸਠ ਸਦੇਹਾ। ਕਹਿੰਦੇ ਪਾਰਸ ਅੱਠਾਂ ਧਾਤਾਂ ਨੂੰ ਸੋਨਾ ਬਣਾ ਸਕਦਾ ਹੈ, ਪਰ ਸਤਿਗੁਰੂ ਜੀ ਐਸੇ ਪਾਰਸ ਹਨ ਮਨੂਰ ਵਰਗੀਆਂ ਨੂੰ ਵੀ ਕੰਚਨ ਕਰ ਦਿੰਦੇ ਹਨ, ਮਨੂਰ ਵਰਗੀਆਂ ਨੂੰ ਵੀ ਸੋਨਾ ਬਣਾ ਦਿੰਦੇ ਹਨ, ਜਿਨ੍ਹਾਂ ਦਾ ਜੀਵਨ ਬਿਲਕੁਲ ਨਿਕੰਮਾ ਹੋ ਚੁੱਕਿਆ ਹੋਇਆ ਹੋਵੇ, ਉਹਨਾਂ ਦੀ ਵੀ ਸੁਰਤ ਦੀ ਚੜ੍ਹਦੀ ਕਲਾ ਕਰ ਦਿੰਦੇ ਹਨ, ਉਹਨਾਂ ਦਾ ਵੀ ਜੀਵਨ ਮਹਾਨ ਬਣਾ ਦਿੰਦੇ ਹਨ ਜੇਕਰ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆਵੇ। ਸਤਿਗੁਰੂ ਜੀ ਆਖਣ ਲੱਗੇ ਇੱਕ ਪਾਰਸ ਗੁਰੂ ਹੁੰਦਾ ਹੈ, ਉਹ ਵੀ ਖਾਸ ਕਿਸਮ ਦੀਆਂ ਧਾਤਾਂ ਨੂੰ ਹੀ ਸੋਨਾ ਬਣਾ ਸਕਦਾ ਹੈ, ਉਹਨਾਂ ਦੀ ਸੁਰਤ ਨੂੰ, ਉਹਨਾਂ ਦੀ ਅਵਸਥਾ ਨੂੰ ਉੱਚੀਆਂ ਚੁੱਕ ਸਕਦਾ ਹੈ, ਸਾਰਿਆਂ ਨੂੰ ਨਹੀਂ। ਫਿਰ ਆਖਣ ਲੱਗੇ ਇੱਕ ਚੰਦਨ ਗੁਰੂ ਹੁੰਦਾ ਹੈ, ਖਾਸ ਰੁੱਤ ਦੇ ਵਿੱਚ ਹਵਾ ਚੱਲਦੀ ਹੈ, ਉਦੋਂ ਫਿਰ ਉਸ ਦੀ ਮਹਿਕ ਸਾਰੇ ਪਾਸੇ ਪਸਰਦੀ ਹੈ। ਉਹ ਵੀ ਖਾਸ ਖਾਸ ਕਿਸਮ ਦੇ ਜਿਹੜੇ ਬੂਟੇ ਹੁੰਦੇ ਹਨ ਉਹਨਾਂ ਦੇ ਵਿੱਚ ਸੁਗੰਧੀ ਭਰਦੀ ਹੈ। ਵਾਂਸ ਭਾਵੇਂ ਬਿਲਕੁਲ ਲਾਗੇ ਵੀ ਹੋਵੇ, ਚੰਦਨ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਵਾਂਸ ਦੇ ਵਿੱਚ ਸੁਗੰਧੀ ਭਰ ਦੇਵੇ, ਪਰ ਕਹਿੰਦੇ ਸਤਿਗੁਰੂ ਜੀ ਐਸੇ ਚੰਦਨ ਹਨ ਜਿਹੜੇ ਵਾਂਸ ਦੇ ਵਿੱਚ ਵੀ ਵਾਂਸ਼ਨਾ ਭਰ ਦਿੰਦੇ ਹਨ, ਵਾਂਸ ਦੇ ਵਿੱਚ ਵੀ ਸੁਗੰਧੀ ਭਰ ਦਿੰਦੇ ਹਨ। ਫਿਰ ਕਹਿੰਦੇ ਗੁਰੂ ਕੀ ਸੰਗਤ ਦੇ ਵਿੱਚ ਹਰ ਵਕਤ ਇਸ ਤਰ੍ਹਾਂ ਦੀ ਹਵਾ ਚੱਲਦੀ ਰਹਿੰਦੀ ਹੈ, ਇਸ ਤਰ੍ਹਾਂ ਦਾ ਖੇੜਾ ਹਰ ਵਕਤ ਪ੍ਰਾਪਤ ਹੋ ਸਕਦਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਅਪਤ ਕਰੀਰ ਨਾ ਮੌਲੀਐ ਤਿਸ ਦੋਸ਼ ਬਸੰਤੈ, ਸੰਡ ਸੁਪੱਤੀ ਨਾ ਥੀਐ ਕਣਤਾਵੈ ਕੰਤੈ। ਕਹਿੰਦੇ ਉਂਝ ਤਾਂ ਬਨਸਪਤੀ ਕੇਵਲ ਬਸੰਤ ਦੇ ਵਿੱਚ ਹੀ ਮੌਲਦੀ ਹੈ ਨਾ, ਪਰ ਕਹਿੰਦੇ ਜੇਕਰ ਕਰੀਰ ਬਸੰਤ ਦੇ ਵਿੱਚ ਨਹੀਂ ਮੌਲਦਾ ਤਾਂ ਉਹ ਬਸੰਤ ਨੂੰ ਦੋਸ਼ ਦੇਵੇ ਵੀ ਬਸੰਤ ਦੇ ਵਿੱਚ ਹੀ ਦੋਸ਼ ਹੈ। ਸਤਿਗੁਰ ਦੇ ਘਰ ਦੇ ਵਿੱਚ ਹਰ ਵਕਤ ਬਸੰਤ ਹੁੰਦੀ ਹੈ, ਅੱਠੇ ਪਹਿਰ ਬਸੰਤ ਹੁੰਦੀ ਹੈ, 24 ਘੰਟੇ ਬਸੰਤ ਹੁੰਦੀ ਹੈ, ਇੱਕ ਇੱਕ ਸੈਕਿੰਡ ਦੇ ਵਿੱਚ ਬਸੰਤ ਹੁੰਦੀ ਹੈ। ਬਸ ਲੋੜ ਹੈ ਆਪਣਾ ਮਨ ਨੀਵਾਂ ਕਰਨ ਦੀ, ਸਤਿਗੁਰ ਦੇ ਅੱਗੇ ਝੁਕਣ ਦੀ ਲੋੜ ਹੈ। ਸਤਿਗੁਰ ਜੀ ਆਖਣ ਲੱਗੇ ਇੱਕ ਦੀਪਕ ਗੁਰੂ ਹੁੰਦਾ ਹੈ, ਜਿਹੜਾ ਦੀਵਾ ਹੋਵੇ, ਤੇਲ ਪਿਆ ਹੋਇਆ ਹੋਵੇ, ਵੱਟੀ ਪਈ ਹੋਈ ਹੋਵੇ, ਫਿਰ ਉਹਨਾਂ ਨੂੰ ਪ੍ਰਜਵਲਿਤ ਕਰ ਸਕਦਾ ਹੈ, ਉਂਝ ਨਹੀਂ। ਪਰ ਜੇ ਸਤਿਗੁਰ ਮਿਹਰ ਦੇ ਵਿੱਚ ਆ ਜਾਣ ਤਾਂ ਫਿਰ ਕਹਿੰਦੇ ਉਹ ਦੀਵਾ ਵੀ ਪੈਦਾ ਕਰ ਦਿੰਦੇ ਹਨ, ਵੱਟੀ ਵੀ ਪੈਦਾ ਕਰ ਦਿੰਦੇ ਹਨ, ਤੇਲ ਵੀ ਪੈਦਾ ਕਰ ਦਿੰਦੇ ਹਨ, ਸਾਰਾ ਕੁਝ ਆਪ ਹੀ ਕਰ ਦਿੰਦੇ ਹਨ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣ। ਮਾਨ ਸਰੋਵਰ ਦੇ ਉੱਪਰ ਜਾ ਕੇ ਬਗਲੇ ਵੀ ਹੰਸ ਨਹੀਂ ਹੁੰਦੇ, ਸਤਸੰਗਤ ਰੂਪੀ ਸਤਿਗੁਰ ਦੇ ਘਰ ਦੇ ਵਿੱਚ ਆ ਕੇ ਇੱਥੇ ਆ ਕੇ ਕਾਂ ਵੀ ਹੰਸ ਹੋ ਜਾਂਦੇ ਹਨ। ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਧਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇੱਥੇ ਕਾਂ ਵੀ ਹੰਸ ਹੋ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਉਹ ਕਹਿੰਦੇ ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੇ ਲਾਖੀਣਾ। ਕਹਿੰਦੇ ਵਾਸ ਦੇ ਵਿੱਚ ਵੀ ਵਾਸ਼ਨਾ ਭਰ ਦਿੰਦੇ ਹਨ, ਬਿਲਕੁਲ ਕੋਈ ਨਿਕੰਮੇ ਤੋਂ ਨਿਕੰਮਾ ਬੰਦਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਝੋਲੀ ਅੱਡੇ ਕਿ ਸਤਿਗੁਰ ਜੀ ਮਿਹਰ ਕਰੋ, ਸਤਿਗੁਰ ਉਹਨਾਂ ਦੇ ਉੱਪਰ ਵੀ ਮਿਹਰ ਕਰ ਦਿੰਦੇ ਹਨ। ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰ ਬੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ। ਫਿਰ ਕਹਿੰਦੇ ਜਿਹੜੇ ਬੰਧਨਾਂ ਦੇ ਵਿੱਚ ਜੀਵ ਪਿਆ ਹੋਇਆ ਹੈ ਨਾ, ਇੱਕ ਬਾਹਰ ਦੇ ਬੰਧਨ ਹੁੰਦੇ ਹਨ, ਇੱਕ ਅੰਦਰ ਦੇ ਬੰਧਨ ਹੁੰਦੇ ਹਨ, ਔਗਣਾਂ ਦੇ ਬੰਧਨ ਹੁੰਦੇ ਹਨ, ਜਿਨ੍ਹਾਂ ਦੀ ਬਾਬਤ ਸਤਿਗੁਰਾਂ ਨੇ ਫਰਮਾਇਆ ਹੈ ਕਿ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਓ। ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਸਮਰੱਥ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਿਲ ਕੇ ਹਾਜ਼ਰੀ ਲਵਾਈਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਜੀਵਨ ਮੁਕਤ ਕਰੇ ਓੜੀਣਾ, ਜੀਵਨ ਮੁਕਤ ਕਰੇ ਓੜੀਣਾ,
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 ਗੁਰਮੁਖ ਮਨ ਅਪਤੀਜ ਪਤੀਣਾ, ਗੁਰਮੁਖ ਮਨ ਅਪਤੀਜ ਪਤੀਣਾ,
ਗੁਰਮੁਖ ਮਨ ਅਪਤੀਜ ਪਤੀਣਾ, ਗੁਰਮੁਖ ਮਨ ਅਪਤੀਜ ਪਤੀਣਾ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਜੀਵਨ ਮੁਕਤ ਕਰੇ ਓੜੀਣਾ, ਜੀਵਨ ਮੁਕਤ ਕਰੇ ਓੜੀਣਾ,
ਜੀਵਨ ਮੁਕਤ ਕਰੇ ਓੜੀਣਾ, ਜੀਵਨ ਮੁਕਤ ਕਰੇ ਓੜੀਣਾ,
ਸੋ ਸਾਧ ਸੰਗਤ ਜੀ, ਸਮਰੱਥ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨ ਦੀ ਲੋੜ ਹੈ। ਜਿਨ੍ਹਾਂ ਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਸੁਭਾ ਨਹੀਂ ਵੀ ਪ੍ਰਤੱਖ ਹਨ ਜਾਂ ਨਹੀਂ, ਇਹ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇੱਕ ਸਤਿਗੁਰਾਂ ਦਾ ਮਿਲਾਪ ਸਰੀਰ ਕਰਕੇ ਹੁੰਦਾ ਹੈ, ਇੱਕ ਸਤਿਗੁਰਾਂ ਦੇ ਨਾਲ ਮਿਲਾਪ ਸਮਝ ਕਰਕੇ ਮਤ ਕਰਕੇ ਕਰੀਦਾ ਹੈ। ਆਪਣੀ ਮਤ ਨੂੰ ਤਿਆਗਦੇ ਜਾਣਾ, ਗੁਰੂ ਦੀ ਮਤ ਨੂੰ ਧਾਰਨ ਕਰਦੇ ਜਾਣਾ, ਇਹ ਹੁੰਦਾ ਹੈ ਵੀ ਗੁਰੂ ਦੇ ਦਰ ਦੇ ਉੱਪਰ ਆਪਾਂ ਕਦਮ ਦਰ ਕਦਮ ਚੱਲਦੇ ਹੋਏ ਆ ਰਹੇ ਹਾਂ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਪ੍ਰਤੱਖ ਚਰਨਾਂ ਦੇ ਨਾਲ ਚੱਲਣਾ ਹੁੰਦਾ ਹੈ, ਜਿਹੜੇ ਚੱਲ ਕੇ ਆਉਂਦੇ ਹਨ ਉਹ ਵੀ ਧੰਤਾ ਦੇ ਯੋਗ ਹਨ, ਭਾਗਾਂ ਵਾਲੇ ਹਨ, ਪਰ ਜਿਹੜੇ ਇੱਕ ਇੱਕ ਬਚਨ ਸਤਿਗੁਰਾਂ ਦਾ ਮੰਨਣ ਲੱਗ ਪੈਂਦੇ ਹਨ, ਅਸਲ ਦੇ ਵਿੱਚ ਅੰਦਰੂਨੀ ਰੂਪ ਦੇ ਵਿੱਚ ਚੱਲਣਾ ਇਹ ਹੁੰਦਾ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਰਹਿਮਤਾਂ ਦੇ ਨਾਲ ਮਾਲਾਮਾਲ ਕਰਦੇ ਹਨ, ਜਿਹੜੇ ਇਸ ਤਰ੍ਹਾਂ ਦਾ ਚੱਲਣਾ, ਜਿਹੜੇ ਇਸ ਤਰ੍ਹਾਂ ਦਾ ਮਿਲਣਾ ਸਿੱਖ ਲੈਂਦੇ ਹਨ। ਕਿਉਂਕਿ ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਐ ਸੋਏ। ਜਿਸ ਤਰ੍ਹਾਂ ਹਜ਼ੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸਤਿਕਾਰ ਦੇ ਨਾਲ ਅੱਖਰੀ ਅਰਥ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਨਾਨਕ ਬਿਨ ਸਤਿਗੁਰ ਭੇਟ ਜਗ ਅੰਧ ਹੈ, ਅੰਧ ਕਰਮ ਕਮਾਏ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਮਝਾ ਰਹੇ ਹਨ ਕਿ ਪੂਰੇ ਗੁਰੂ ਸਤਿਗੁਰੂ ਨੂੰ ਮਿਲਣ ਤੋਂ ਬਗੈਰ, ਸਤਿਗੁਰ ਦੀ ਭੇਟ ਹੋਣ ਤੋਂ ਬਗੈਰ, ਭੇਟੇ ਤੋਂ ਭਾਵ ਹੈ ਕਿ ਮਿਲਾਪ ਕਰਨਾ, ਸਰੀਰ ਦਾ ਮਿਲਾਪ ਵੀ ਕਰਨਾ, ਜਿਸ ਤਰ੍ਹਾਂ ਆਪਾਂ ਸਾਰੇ ਸਰੀਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਸਮਝ ਕਰਕੇ ਸੁਰਤ ਕਰਕੇ ਮਿਲਾਪ ਕਰਨਾ। ਕਹਿੰਦੇ ਜਿਹੜੇ ਇਸ ਤਰ੍ਹਾਂ ਸਮਝ ਕਰਕੇ ਮਿਲਾਪ ਕਰਦੇ ਹਨ ਉਹ ਭਾਗਾਂ ਵਾਲੇ, ਜਿਹੜੇ ਕਹਿੰਦੇ ਨਹੀਂ ਕਰਦੇ ਉਹ ਫਿਰ ਜਗਤ ਦੇ ਵਿੱਚ ਹਨੇਰੇ ਦੇ ਵਿੱਚ ਤੁਰੇ ਫਿਰਦੇ ਹਨ। ਜਗ ਅੰਧ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ, ਜਿੰਨਾ ਮਰਜ਼ੀ ਕੋਈ ਸਮਝਦਾਰ ਹੋਵੇ, ਪਰ ਕਹਿੰਦੇ ਗੁਰੂ ਦੇ ਮਿਲਾਪ ਤੋਂ ਬਗੈਰ, ਗੁਰੂ ਦੀ ਮੱਤ ਤੋਂ ਬਗੈਰ ਬੰਦਾ ਅੰਧੇ ਦੀ ਤਰ੍ਹਾਂ ਹੀ ਹੈ, ਠੋਕਰਾਂ ਹੀ ਖਾਵੇਗਾ। ਅੱਖਾਂ ਹੋਣ, ਚਾਨਣਾ ਹੋਵੇ, ਫਿਰ ਹੀ ਸਹੀ ਰਸਤੇ 'ਤੇ ਸਹੀ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ ਹੈ। ਜੇ ਹਨੇਰਾ ਹੋਵੇ ਤਾਂ ਸਿਵਾਏ ਠੋਕਰਾਂ ਤੋਂ ਹੋਰ ਕੁਝ ਨਹੀਂ। ਤਾਂ ਹੀ ਭੱਟ ਸਾਹਿਬਾਨਾਂ ਦੇ ਬਚਨ ਹਨ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ, ਗੁਰ ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਦ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਰਮਾਇਆ, ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿੰਦੇ ਹੈ ਬੰਦੇ ਜਿੰਨਾ ਮਰਜ਼ੀ ਤੂੰ ਸਿਆਣਾ ਹੋਵੇਂ, ਜਿੰਨੇ ਮਰਜ਼ੀ ਤੇਰੇ ਜੀਵਨ ਦੇ ਵਿੱਚ ਵਿਦਿਆ ਦੇ ਸੂਰਜ ਚੜ੍ਹ ਜਾਣ, ਪਰ ਤੈਨੂੰ ਅਸਲ ਜੀਵਨ ਦੀ ਸਮਝ ਤਾਂ ਹੀ ਪਵੇਗੀ ਜੇਕਰ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ, ਗੁਰੂ ਵਾਲਾ ਬਣੇਗਾ। ਤਾਂ ਨੌ ਪਾਤਸ਼ਾਹੀਆਂ ਤੱਕ ਚਰਨ ਪੌਲ ਦੀ ਮਰਯਾਦਾ ਚੱਲਦੀ ਰਹੀ, ਦਸਵੇਂ ਪਾਤਸ਼ਾਹ ਤੱਕ ਵੀ ਕੁਝ ਸਮੇਂ, ਫਿਰ 1699 ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਦੀ ਮਰਯਾਦਾ ਬੰਨ੍ਹੀ ਹੈ। ਇਸ ਕਰਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਫਿਰ ਹੀ ਅਸਲ ਜੀਵਨ ਦੀ ਸਮਝ ਪੈਂਦੀ ਹੈ। ਕਹਿੰਦੇ ਜਗਤ ਦੇ ਵਿੱਚ ਅੰਧੇ ਕਰਮ ਵਿਅਰਥ ਹੀ ਕਰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਫਲ ਨਹੀਂ, ਜਿਨ੍ਹਾਂ ਦਾ ਕੋਈ ਬਹੁਤਾ ਲਾਭ ਨਹੀਂ, ਮੁਸ਼ਕਤ ਜ਼ਿਆਦਾ ਘਾਲਦੇ ਹਨ, ਲਾਭ ਬਹੁਤ ਘੱਟ ਮਿਲਦਾ ਹੈ। ਜੇਕਰ ਗੁਰੂ ਵਾਲਾ ਬਣ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਥੋੜ੍ਹੀ ਸੇਵਾ ਕਰੇ ਭਾਗ ਜ਼ਿਆਦਾ ਲੱਗਦਾ ਹੈ। ਇੱਕ ਜਪਜੀ ਸਾਹਿਬ ਹੀ ਪੜ੍ਹੇ ਸਤਿਗੁਰੂ ਜੀ ਬਹੁਤੀਆਂ ਬਖਸ਼ਿਸ਼ਾਂ ਦਿੰਦੇ ਹਨ, ਪਰ ਗੁਰੂ ਵਾਲਾ ਬਣਿਆ ਹੋਇਆ ਹੋਵੇ, ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੋਇਆ ਹੋਵੇ, ਗੁਰੂ ਨੂੰ ਛੱਡ ਕੇ। ਸਤਿਗੁਰੂ ਜੀ ਕਹਿੰਦੇ ਜਗਤ ਦੇ ਲੋਕ ਠੋਕਰਾਂ ਖਾਂਦੇ ਹਨ।
ਸਬਦ ਸਿਓ ਚਿੱਤ ਨਾ ਲਾਵਈ, ਜਿਤ ਸੁਖ ਵਸੇ ਮਨ ਆਏ।
ਸਤਿਗੁਰੂ ਜੀ ਕਹਿੰਦੇ ਸ਼ਬਦ ਦੇ ਨਾਲ ਆਪਣਾ ਚਿੱਤ ਨਹੀਂ ਜੋੜਦੇ, ਧਿਆਨ ਨਹੀਂ ਜੋੜਦੇ, ਕਿਉਂਕਿ ਇਹ ਧਰਮ ਦੀ ਸਾਧਨਾ, ਧਿਆਨ ਦੀ ਸਾਧਨਾ ਹੈ। ਧਿਆਨ ਹੋਰ ਹੋਰ ਪਾਸੇ ਭਟਕਦਾ ਰਹਿੰਦਾ ਹੈ, ਰਸਨਾ ਬਾਣੀ ਪੜ੍ਹਦੀ ਰਹਿੰਦੀ ਹੈ, ਭਾਵੇਂ ਇਸ ਦਾ ਵੀ ਫਲ ਹੈ ਪਰ ਇੰਨਾ ਨਹੀਂ ਜਿੰਨਾ ਹੋਣਾ ਚਾਹੀਦਾ ਹੈ। ਸਤਿਗੁਰਾਂ ਨੇ ਸੁਲਤਾਨਪੁਰ ਦੇ ਨਵਾਬ ਨੂੰ, ਕਾਜ਼ੀ ਨੂੰ ਕਿਹਾ ਸੀ ਵੀ ਤੁਸੀਂ ਹਜ਼ੂਰੀ ਦੇ ਵਿੱਚ ਨਹੀਂ, ਤੁਹਾਡਾ ਧਿਆਨ ਬਾਹਰ ਭਟਕ ਰਿਹਾ ਹੈ, ਤੁਸੀਂ ਘੋੜੇ ਖਰੀਦ ਰਹੇ ਹੋ। ਇਹ ਸਾਧ ਸੰਗਤ ਜੀ ਸਾਡੇ ਵਾਸਤੇ ਵੀ ਸਿੱਖਿਆ ਹੈ ਵੀ ਆਪਾਂ ਵੀ ਕੋਈ ਨਾ ਕੋਈ ਘਰ ਦਾ ਸੌਦਾ ਖਰੀਦਦੇ ਰਹਿੰਦੇ ਹਾਂ, ਰਸਨਾ ਸਾਡੀ ਬਾਣੀ ਪੜ੍ਹੀ ਚਲੀ ਜਾਂਦੀ ਹੈ। ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਦੇ ਵਿੱਚ ਵਾਰੰਵਾਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਬਾਣੀ ਪੜ੍ਹੋ, ਹਜ਼ੂਰੀ ਦੇ ਵਿੱਚ ਪੜ੍ਹੋ, ਹਜ਼ੂਰੀ ਦਾ ਸਬਕ ਪਕਾਓ ਵੀ ਆਪਾਂ ਬਾਣੀ ਪੜ੍ਹ ਰਹੇ ਹਾਂ, ਸਤਿਗੁਰ ਬਾਣੀ ਸੁਣ ਰਹੇ ਹਨ, ਸਤਿਗੁਰ ਹਾਜ਼ਰ ਨਾਜ਼ਰ ਹਨ, ਇਸ ਤਰ੍ਹਾਂ ਦੀ ਭਾਵਨਾ ਬਣਾਓ। ਕਹਿੰਦੇ ਚਿੱਤ ਤਾਂ ਪਦਾਰਥਾਂ ਦੇ ਵਿੱਚ ਹੁੰਦਾ ਹੈ, ਪਰ ਗੱਲ ਆਪਾਂ ਪਰਮਾਤਮਾ ਦੀ ਕਰਦੇ ਹਾਂ। ਸਤਿਗੁਰ ਸਿਉਂ ਚਿੱਤ ਨਾ ਲਾਇਓ। ਸ਼ਬਦ ਦੇ ਵਿੱਚ ਚਿੱਤ ਨਹੀਂ ਜੋੜਦੇ, ਕਿਉਂਕਿ ਸ਼ਬਦ ਦੇ ਵਿੱਚ ਧਿਆਨ ਜੁੜਨ ਦੇ ਨਾਲ ਹੀ ਸੁੱਖ ਮਿਲਦਾ ਹੈ, ਫਿਰ ਹੀ ਸ਼ਾਂਤੀ ਮਿਲਦੀ ਹੈ। ਆਪਾਂ ਕਹਿੰਦੇ ਸ਼ਾਂਤੀ ਨਹੀਂ ਮਿਲਦੀ, ਧਿਆਨ ਜੋੜਾਂਗੇ, ਬਾਣੀ ਦੇ ਵਿੱਚ ਸ਼ਾਂਤੀ ਭਰੀ ਹੋਈ ਹੈ, ਸੁੱਖ ਭਰਿਆ ਹੋਇਆ ਹੈ। ਬਾਣੀ ਦੇ ਵਿੱਚ ਹੈ ਹੀ ਸ਼ਾਂਤੀ ਹੀ ਸ਼ਾਂਤੀ, ਸੁੱਖ ਹੀ ਸੁੱਖ, ਚੈਨ ਹੀ ਚੈਨ। ਜੇਕਰ ਬਾਣੀ ਦੇ ਵਿੱਚ ਧਿਆਨ ਜੋੜਾਂਗੇ, ਫਿਰ ਸ਼ਾਂਤੀ ਮਿਲਦੀ ਹੈ, ਫਿਰ ਸੁੱਖ ਮਿਲਦਾ ਹੈ।
ਤਾਮਸ ਲੱਗਾ ਸਦਾ ਫਿਰੈ, ਅਹਨ ਸ ਜਲਤ ਬਿਹਾਏ।
ਕਹਿੰਦੇ ਤਾਮਸੀ ਗੁਣਾਂ ਦੇ ਵਿੱਚ ਇਹ ਜੀਵ ਤਮੋ ਗੁਣ ਦੇ ਵਿੱਚ ਉਲਝਿਆ ਰਹਿੰਦਾ ਹੈ, ਆਲਸ, ਨਿੰਦਰਾ, ਅਵਿਦਿਆ ਆਦਿਕਾਂ ਨੂੰ ਤਾਮਸੀ ਗੁਣ ਕਿਹਾ ਗਿਆ ਹੈ। ਸੁੱਤੇ ਰਹਿਣਾ, ਬਹੁਤਾ ਖਾਣਾ, ਆਲਸ ਕਰਨਾ, ਨਿਤਨੇਮ ਨਾ ਕਰਨਾ, ਬਾਣੀ ਨਾ ਪੜ੍ਹਨੀ, ਨਾਮ ਨਾ ਜਪਣਾ, ਇਹ ਸਭ ਤਾਮਸੀ ਗੁਣ ਹਨ। ਤਾਮਸ ਲੱਗਾ ਸਦਾ ਫਿਰੈ, ਇਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਫਿਰ ਕਹਿੰਦੇ ਅਹਿਨਿਸ ਦਿਨੇ ਰਾਤ ਜਲਤ ਬਿਹਾਏ, ਇਹ ਜੀਵ ਅੰਦਰੋਂ ਜਲਦਾ ਰਹਿੰਦਾ ਹੈ। ਭਾਵੇਂ ਆਪਣੇ ਮੁੱਖ ਤੋਂ ਦੂਸਰਿਆਂ ਨੂੰ ਹੱਸ ਹੱਸ ਕੇ ਵਿਖਾਲਦਾ ਹੈ, ਮੁਸਕਰਾ ਮੁਸਕਰਾ ਕੇ ਦਿਖਾਲਦਾ ਹੈ, ਪਰ ਕਹਿੰਦੇ ਅੰਦਰ ਇਸ ਦੇ ਬਹੁਤ ਭਾਰੀ ਜਲਨ ਚੱਲਦੀ ਰਹਿੰਦੀ ਹੈ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿੰਦੇ ਕੋਈ ਸੁੱਖ ਨਹੀਂ, ਕੋਈ ਚੈਨ ਨਹੀਂ, ਇਹ ਸਭ ਜਲ ਰਹੇ ਹਨ। ਕਾਮ ਕ੍ਰੋਧ ਜਲੈ ਸਭ ਕੋਈ, ਸਭ ਜਲ ਰਹੇ ਹਨ। ਬਿਹਾਏ ਇਹਨਾਂ ਦੇ ਵਿੱਚ ਹੀ ਕਹਿੰਦੇ ਜਿਹੜੀ ਉਮਰ ਹੈ ਨਾ, ਉਹ ਬਤੀਤ ਹੁੰਦੀ ਜਾਂਦੀ ਹੈ, ਸਮਾਂ ਹੱਥੋਂ ਨਿਕਲਦਾ ਜਾਂਦਾ ਹੈ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਇਹ ਠਹਿਰਨ ਮੂਲ ਨਾ ਜਾਣਦਾ, ਲੰਘ ਗਿਆ ਨਾ ਮੁੜਕੇ ਆਮਦਾ।
ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੂ ਨਾ ਜਾਏ।
ਹੁਣ ਸਤਿਗੁਰੂ ਜੀ ਬ੍ਰਹਮ ਦ੍ਰਿਸ਼ਟੀ ਦੀ ਗੱਲ ਕਰਦੇ ਹਨ। ਜਿਹੜੇ ਬ੍ਰਹਮ ਦ੍ਰਿਸ਼ਟ ਹੁੰਦੇ ਹਨ, ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਜੇਕਰ ਜੀਵ ਦੁੱਖ ਭੋਗ ਰਹੇ ਹਨ, ਆਪਣੇ ਕਰਮਾਂ ਦਾ ਹੀ ਫਲ ਪਾ ਰਹੇ ਹਨ। ਜੇ ਕਿਸੇ ਦੇ ਜੀਵਨ ਦੇ ਵਿੱਚ ਕੋਈ ਸੁੱਖ ਚੈਨ ਹੈਗਾ ਹੈ, ਮਾਲਕ ਦੀ ਮਿਹਰ ਹੈ, ਚੰਗੇ ਕਰਮ ਹੋਣਗੇ। ਇਸ ਲਿਹਾਜ਼ ਦੇ ਨਾਲ ਕਹਿ ਦਿੰਦੇ ਹਨ ਕਿ ਸਾਰਾ ਕੁਝ ਪਰਮਾਤਮਾ ਹੀ ਕਰ ਰਿਹਾ ਹੈ, ਉਸਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਚੰਗੇ ਕਰਮਾਂ ਵਾਲਿਆਂ ਨੂੰ ਚੰਗਾ ਫਲ, ਮਾੜੇ ਵਾਲਿਆਂ ਨੂੰ ਮਾੜਾ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ ਪੈਦਾ ਲੋੜੈ ਪੱਟ। ਆਪਣੇ ਆਪਣੇ ਭਾਗ ਹਨ।
ਮਹੱਲਾ ਤੀਜਾ, ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਵੱਡੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਫਰਮਾਇਆ ਹੈ, ਭਾਈ ਇਹ ਕੰਮ ਕਰਿਆ ਕਰੋ।
ਗੁਰੂ ਦੁਆਰੇ ਹੋਏ ਕਾ ਸਾਹਿਬ ਸੰਭਾਲਿਓ।
ਗੁਰਦੁਆਰੇ ਦੇ ਨਾਲ ਸਰੀਰ ਕਰਕੇ ਵੀ ਭਾਵਨਾ ਜੋੜੋ, ਮਨ ਕਰਕੇ ਵੀ ਭਾਵਨਾ ਜੋੜੋ, ਗੁਰੂ ਦੇ ਕੋਲੋਂ ਮੱਤ ਵੀ ਲੈਣੀ ਚਾਹੀਦੀ ਹੈ। ਜਿਹੜੇ ਸਰੀਰ ਕਰਕੇ ਗੁਰੂ ਦੇ ਦੁਆਰੇ 'ਤੇ ਆਏ ਗੁਰਦੁਆਰੇ, ਉਹ ਵੀ ਧੰਤਾ ਦੇ ਯੋਗ, ਪਰ ਜਿਨ੍ਹਾਂ ਨੇ ਗੁਰਦੁਆਰੇ ਦੇ ਨਾਲ ਭਾਵਨਾ ਜੋੜ ਲਈ, ਸਤਿਗੁਰੂ ਕਪਾਟ ਖੋਲ੍ਹ ਦਿੰਦੇ ਹਨ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਫਿਰ ਸਤਿਗੁਰੂ ਪਾਤਸ਼ਾਹ ਜੀ ਅਰਸ਼ ਕੁਰਸ਼ ਦੀ ਸੋਝੀ ਕਰਵਾਉਂਦੇ ਹਨ।
ਸਾਹਿਬ ਸਦਾ ਹਜ਼ੂਰ ਹੈ, ਪਰਮੇ ਕੇ ਸੋੜ ਕਟ ਕੈ ਅੰਤਰ ਜੋਤ ਤਰੇ।
ਸਤਿਗੁਰੂ ਜੀ ਕਹਿੰਦੇ ਪਹਿਲੇ ਭਾਵਨਾ ਬਣਾਓ ਕਿ ਉਹ ਵਾਹਿਗੁਰੂ ਪਰਮੇਸ਼ਰ ਸਾਹਿਬ ਸਦਾ ਹੀ ਹਾਜ਼ਰ ਨਾਜ਼ਰ ਹੈ, ਸਦਾ ਹੀ ਅੰਗ ਸੰਗ ਹੈ, ਦਿਖਾਈ ਕਿਉਂ ਨਹੀਂ ਦੇ ਰਿਹਾ, ਸਾਡੇ ਅਜੇ ਦਿਵ ਨੇਤਰ ਖੁੱਲ੍ਹੇ ਹੋਏ ਨਹੀਂ, ਉਹਨਾਂ ਦੇ ਅੰਦਰ ਅੱਗੇ ਭਰਮ ਦੇ ਪਰਦੇ ਪਏ ਹੋਏ ਹਨ। ਕਿਉਂਕਿ ਆਪਾਂ ਭਰਮ ਦੇ ਵਿੱਚ ਜੀਵਦੇ ਹਾਂ, ਛੋੜ ਜਾਹੇ ਸੇ ਕਰੇ ਪਰਾਲ, ਕਾਮ ਨਾ ਆਵੇ ਸੇ ਜੰਜਾਲ, ਸੰਗ ਨਾ ਚਾਲੇ ਤਿੰਨ ਸਿਉਂ ਹੀਤ, ਜੋ ਬਹਿ ਰਾਈ ਸੇ ਹੀ ਮੀਤ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋ ਸਿਉਂ ਰਚਿਓ ਮੀਠਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਇਹ ਭਰਮ ਦੀ ਗੱਲ ਕੀਤੀ ਹੈ। ਜਿਹੜੀਆਂ ਮਿਥਿਆ ਵਸਤੂਆਂ ਹਨ ਉਹਨਾਂ ਨੂੰ ਸੱਚ ਕਰਕੇ ਜਾਣਦੇ ਹਾਂ, ਜੋ ਸੱਚ ਹੈ ਉਸਨੂੰ ਝੂਠ ਕਰਕੇ ਜਾਣਦੇ ਹਾਂ।
ਹਰਿ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ।
ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਰੋਗ ਅਗਿਆਨਤਾ ਦਾ, ਅਵਿਦਿਆ ਦਾ ਹੈ, ਇਹ ਕਿਵੇਂ ਦੂਰ ਹੋਵੇਗਾ? ਕਹਿੰਦੇ ਵੀ ਨਾਮ ਹੀ ਦਾਰੂ ਹੈ ਜਿਹੜਾ ਹਰ ਤਰ੍ਹਾਂ ਦੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜਾ ਦੈਵਿਕ ਰੋਗ, ਅਧਿਆਤਮਿਕ ਰੋਗ ਦੂਰ ਕਰ ਦਿੰਦਾ ਹੈ, ਉਂਝ ਸਾਰੇ ਹੀ ਰੋਗਾਂ ਨੂੰ ਦੂਰ ਕਰ ਸਕਦਾ ਹੈ। ਸਰਬ ਰੋਗ ਕਾ ਔਖਦ ਨਾਮ। ਪਰ ਜਿਹੜਾ ਕਹਿੰਦੇ ਅਗਿਆਨਤਾ ਦਾ, ਅਵਿਦਿਆ ਦਾ ਰੋਗ ਹੈ ਨਾ, ਇਹ ਨਾਮ ਅੰਮ੍ਰਿਤ, ਨਾਮ ਦਾਰੂ ਦੇ ਨਾਲ ਹੀ ਦੂਰ ਹੁੰਦਾ ਹੈ, ਹੋਰ ਕਿਸੇ ਸਮਝ ਨਾਲ, ਕਿਸੇ ਗਿਆਨ ਨਾਲ ਨਹੀਂ। ਸਤਿਗੁਰ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦਾ ਅਭਿਆਸ ਹੀ ਕਰਨਾ ਪੈਂਦਾ ਹੈ। ਅੱਜ ਤੱਕ ਜਿਤਨੇ ਵੀ ਮਹਾਂਪੁਰਸ਼ ਹੋਏ ਹਨ, ਭਾਵੇਂ ਸੰਤ ਹਨ, ਬ੍ਰਹਮ ਗਿਆਨੀ ਹਨ, ਸ਼ਹੀਦ ਹਨ, ਸਾਰੇ ਨਾਮ ਬਾਣੀ ਦੇ ਅਭਿਆਸੀ ਹਨ। ਇਸ ਕਰਕੇ ਕਹਿੰਦੇ ਇਹ ਰੋਗ ਤਾਂ ਹੀ ਮਿਟਦੇ ਹਨ ਜਦ ਆਪਾਂ ਨਾਮ ਦਾ ਅਭਿਆਸ ਕਰਦੇ ਹਾਂ।
ਸਤਿਗੁਰ ਕਾ ਪਾੜਾ ਚਿਤ ਰੱਖੋ, ਸੰਜਮ ਸੱਚਾ ਨੇਹੋ।
ਕਹਿੰਦੇ ਸਤਿਗੁਰ ਦੇ ਭਾਣੇ ਨੂੰ, ਸਤਿਗੁਰ ਦੇ ਹੁਕਮ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਇੱਕ ਪਰਮੇਸ਼ਰ ਦਾ ਭਾਣਾ ਹੁੰਦਾ ਹੈ ਜਿਹੜਾ ਕਿ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਜਾ ਕੇ ਫਿਰ ਉਸ ਦੇ ਵਿੱਚ ਬ੍ਰਹਮ ਗਿਆਨੀ ਜੀਵਦੇ ਹਨ। ਦੁੱਖ ਆ ਗਿਆ ਕੋਈ ਪਰਵਾਹ ਨਹੀਂ, ਸੁੱਖ ਆ ਗਿਆ ਕੋਈ ਪਰਵਾਹ ਨਹੀਂ। ਇੱਕ ਸਤਿਗੁਰ ਦਾ ਭਾਣਾ ਹੈ ਜਿਹੜੀ ਸਤਿਗੁਰ ਦੀ ਮਰਿਆਦਾ ਹੈ। ਸਤਿਗੁਰੂ ਜੀ ਕੀ ਕਹਿ ਰਹੇ ਹਨ, ਕੀ ਫਰਮਾ ਰਹੇ ਹਨ, ਆਪਾਂ ਕੀ ਕਰ ਰਹੇ ਹਾਂ, ਦੇਖਣਾ ਕਿਵੇਂ ਹੈ, ਸੁਣਨਾ ਕਿਵੇਂ ਹੈ, ਖਾਣਾ ਕਿਵੇਂ ਹੈ, ਚੱਲਣਾ ਕਿਵੇਂ ਹੈ, ਇਹ ਸਾਰਾ ਸਤਿਗੁਰੂ ਜੀ ਦੱਸਦੇ ਹਨ। ਕਹਿੰਦੇ ਇਹਨਾਂ ਗੱਲਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਸਤਿਗੁਰ ਦੇ ਭਾਣੇ ਨੂੰ।
ਨਾਨਕ ਐਥੇ ਸੁਖੇ ਅੰਦਰ ਰੱਖਸੀ, ਅੱਗੇ ਹਰ ਸੋ ਕੇਲ ਕਰੇ।
ਸਤਿਗੁਰੂ ਜੀ ਫਿਰ ਇੱਥੇ ਵੀ ਸੁੱਖ ਦੇ ਵਿੱਚ ਰੱਖਦੇ ਹਨ, ਅੱਗੇ ਵੀ ਪਰਮੇਸ਼ਰ ਦੇ ਨਾਲ ਵੀ ਫਿਰ ਮਿਲ ਕੇ ਬਹੁਤ ਕੇਲਾਂ ਕਰੀਦੀਆਂ ਹਨ, ਬਹੁਤ ਭਾਰੀ। ਫਿਰ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਮੌਜਾਂ ਮਾਣਦੇ ਹਨ, ਆਨੰਦ ਮਾਣਦੇ ਹਨ ਵਾਹਿਗੁਰੂ ਜੀ ਦੇ ਨਾਲ ਮਿਲ ਕੇ, ਬਾਕੀ ਸਾਰੇ ਸੁੱਖ ਫਿਰ ਫਿੱਕੇ ਪੈ ਜਾਂਦੇ ਹਨ। ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ, ਆਠ ਪਹਿਰ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਫਿਰ ਸਾਰੇ ਸੁੱਖ ਫਿੱਕੇ ਪੈ ਜਾਂਦੇ ਹਨ, ਗੁਰਮੁਖ ਐਸੀਆਂ ਮੌਜਾਂ ਮਾਣਦੇ ਹਨ ऐसा आनंद माणदे हन।
पौड़ी आपे पार अठारह बनस्पत आपे ही फल लाए।
वाहिगुरु जी ने सारी अठारह पार बनस्पति आप ही बनाई है, फल लाने वाला भी आप ही है।
आपे माली आप सब सिंचै आपे ही मोहे पाए।
आप ही माली हो के पालना भी करता है प्रतख बनस्पति दी भी अते संसार रूपी जड़े जीव रूपी बनस्पति है उन्हां दी भी। यह जगवाड़ी मेरा प्रभ माली सदा संभाले को ना ही खाली। ਉਹ ਮਾਲੀ ਹੋ ਕੇ ਆਪ ਹੀ ਜਗਤ ਦੀ ਪਾਲਣਾ ਕਰਦਾ ਹੈ।
ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ।
ਪੌੜੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਬ੍ਰਹਮ ਦ੍ਰਿਸ਼ਟੀ ਦੀ ਗੱਲ ਕਰ ਰਹੇ ਹਨ ਕਿ ਫਿਰ ਸਾਰੇ ਪਾਸੇ ਉਹ ਆਪ ਹੀ ਆਪ ਦਿਖਾਈ ਦਿੰਦਾ ਹੈ, ਦੇਣ ਵਾਲਾ ਵੀ ਆਪ, ਦਿਵਾਉਣ ਵਾਲਾ ਵੀ ਆਪ।
ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ।
ਆਪੇ ਸਾਹਿਬ ਮਾਲਕ ਹੈ, ਰੱਖਿਆ ਕਰਨ ਵਾਲਾ ਵੀ ਆਪ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਰਮਿਆ ਹੋਇਆ ਵੀ ਆਪ ਹੀ ਹੈ।
ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨਾ ਤਿਲ ਨਾ ਤਮਾਏ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਸ ਨੂੰ ਵਡਿਆਈ ਕਰਨ ਦੀ ਤਿਲ ਜਿੰਨੀ ਵੀ ਕਰਵਾਉਣ ਦੀ ਤਮਾ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਇਹ ਸਾਰੇ ਮਿਲ ਕੇ ਆਖਣ ਲੱਗ ਪੈਣ ਵੱਡਾ ਹੈ ਵੱਡਾ ਹੈ, ਉਸਨੇ ਸਾਰਿਆਂ ਦੀ ਆਖਿਆ ਵੱਡਾ ਨਹੀਂ ਹੋ ਜਾਣਾ। ਜੇ ਸਾਰੇ ਆਖਣ ਲੱਗ ਪੈਣ ਛੋਟਾ ਹੈ ਛੋਟਾ ਹੈ, ਕਿਸੇ ਦੀ ਆਖਿਆ ਉਸਨੇ ਛੋਟਾ ਨਹੀਂ ਹੋ ਜਾਣਾ। ਔਰ ਜਿਹੜੀ ਉਸਦੀ ਸਿਫਤ ਸਲਾਹ ਕਰਦੇ ਹਨ, ਜਿਹੜੇ ਉਹ ਆਪਣੇ ਭਲੇ ਵਾਸਤੇ ਕਰਦੇ ਹਨ, ਕਿਉਂਕਿ ਇਸ ਰੂਹੇ ਜ਼ਮੀਨ ਦੇ ਵਿੱਚ ਕਰੀਬਨ ਕਰੀਬਨ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਮੇਰੀ ਸੋਭਾ ਹੋਵੇ ਮੇਰੀ ਵਡਿਆਈ ਹੋਵੇ। ਕਹਿੰਦੇ ਉਹ ਦਾਤਾ ਮਾਲਕ ਐਸਾ ਹੈ ਜਿਸ ਨੂੰ ਤਿਲ ਜਿੰਨੀ ਵੀ ਇੱਕ ਤਮਾ ਨਹੀਂ ਵੀ ਮੇਰੀ ਕੋਈ ਸੋਭਾ ਕਰੇ। ਜਿਹੜੇ ਕਰਦੇ ਹਨ ਉਹ ਆਪਣੇ ਭਲੇ ਵਾਸਤੇ ਹੀ ਕਰਦੇ ਹਨ। ਸੋ ਮੂਲ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਇਹੀ ਸਮਝਾਇਆ ਹੈ ਭਈ ਡੰਬੀਆਂ ਪਖੰਡੀਆਂ ਨੂੰ ਛੱਡ ਕੇ, ਅਨਮਤ ਨੂੰ ਦੁਰਮਤ ਦਾ ਤਿਆਗ ਕਰਕੇ ਗੁਰਮਤ ਦੇ ਧਾਰਨੀ ਬਣਨਾ ਚਾਹੀਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ, ਅੰਮ੍ਰਿਤਪਾਨ ਕਰੋ, ਗੁਰੂ ਵਾਲੇ ਬਣੋ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ।
ਆਪੇ ਸਾਹਿਬ ਆਪੇ ਰੱਖ ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨਾ ਤਿਲ ਨਾ ਤਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।